ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸੂਹੈ ਵੇਸ ਕਾਮਣ ਕੁਲੱਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਉਸ ਸੀਲ ਨ ਸੰਜਮ ਸਦਾ ਝੂਠ ਬੋਲੈ ਮਨਮੁਖ ਕਰਮ ਖੁਆਰ ਸੂਹੈ ਵੇਸ ਕਾਮਣ ਕੁਲੱਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਉਸ ਸੀਲ ਨ ਸੰਜਮ ਸਦਾ ਝੂਠ ਬੋਲੈ ਮਨਮੁਖ ਕਰਮ ਖੁਆਰ ਜਿਸ ਪੂਰਬ ਹੋਵੈ ਲਿਖਿਆ ਤਿਸ ਸਤਿਗੁਰ ਮਿਲੈ ਪਤਾਰ ਸੂਹਾ ਵੇਸ ਸਭ ਉਤਾਰ ਧਰੇ ਗਲ ਪਹਿਰੇ ਖਿਮਾ ਸੀਗਾਰ ਪੇਈਐ ਸਹੁਰੈ ਬਹੁ ਸੋਭਾ ਪਾਏ ਤਿਸ ਪੂਜ ਕਰੈ ਸਭ ਸਹਿ ਸਾਰ ਉਹ ਰਲਾਈ ਕਿਸੈ ਦੀ ਨਾ ਰਲੈ ਜਿਸ ਰਾਵੈ ਸਿਰਜਣਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਿਨਾਸੀ ਪੁਰਖ ਪਰ ਧਾਰ ਉਹ ਰਲਾਈ ਕਿਸੈ ਦੀ ਨਾ ਰਲੈ ਜਿਸ ਰਾਵੇ ਸਿਰਜਣਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਿਨਾਸੀ ਪੁਰਖ ਪਰ ਧਾਰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਦਾ ਨਿੱਘ ਮਾਣ ਰਹੀ ਗੁਰੂ ਪਿਆਰ ਵਾਲੀ ਗੁਰੂ ਸਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਸਾਹਿਬਾਂ ਦੀ ਪਾਵਨ ਗੋਦ ਵਿੱਚ ਸੱਜ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦੇ ਬਖਸ਼ਿਸ਼ ਕੀਤੇ ਇਲਾਹੀ ਫੁਰਮਾਨ ਉਸ ਦੇ ਵਿਚਾਰ ਕਹਿਣ ਸੁਣਨ ਦੇ ਲਈ ਨਿਤਨੇਮ ਪ੍ਰੇਮ ਭਾਵਨਾ ਸ਼ਰਧਾ ਸਤਿਕਾਰ ਸਹਿਤ ਹੋ ਕੇ ਸਰਦੀ ਦੇ ਮੌਸਮ ਦੇ ਵਿੱਚ ਵੀ ਬੇਅੰਤ ਹਾਜ਼ਰੀ ਦੇ ਰੂਪ ਵਿੱਚ ਸੱਜ ਬੈਠੇ ਹੋ। ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਸੋਹੀ ਰਾਗ ਦੇ ਵਿੱਚ ਗੁਰਦੇਵ ਪਾਤਸ਼ਾਹ ਨੇ ਇਹ ਵਾਰ ਉਚਾਰਨ ਕੀਤੀ ਹੈ। ਇਸ ਵਾਰ ਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਜੀ ਤੀਸਰੇ ਸਰੂਪ ਨਿਰੰਕਾਰੀ ਜੋਤ, ਜਿਨ੍ਹਾਂ ਦੀ ਵਡਿਆਈ ਜਿਨ੍ਹਾਂ ਦਾ ਜਸ ਭਗਤਾਂ ਨੇ ਬੜੇ ਪਿਆਰ ਵਿੱਚ ਆਣ ਕੇ ਕੀਤਾ ਹੈ, ਘਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨ ਆਵੇ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹੇ ਜੋ ਗਾਵੇ, ਭਲੇ ਅਮਰਦਾਸ ਗੁਣ ਤੇਰੇ ਤੇਰੇ ਉਪਮਾ ਤੋਹੇ ਬਣ ਆਵੇ। ਐਸੇ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਅਪਾਰ ਬਖਸ਼ਿਸ਼ ਕਰਕੇ ਅੱਜ ਦੇ ਇਸ ਇਲਾਹੀ ਫੁਰਮਾਨ ਬਖਸ਼ਿਸ਼ ਕਰਕੇ ਸਾਨੂੰ ਕਲਯੁਗੀ ਜੀਵਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਜਿਸ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਜਗਿਆਸੂ ਰੂਪੀ ਇਸਤਰੀ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਇਸ ਦੀ ਵਿਚਾਰ ਕਹਿਣ ਸੁਣਨ ਦੇ ਲਈ ਗੁਰੂ ਹਜ਼ੂਰ ਨਤਮਸਤਕ ਹੁੰਦੇ ਹੋਏ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ, ਸੂਹੈ ਵੇਸ ਕਾਮਣ ਕੁਲੱਖਣੀ, ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ।
ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਅਪਾਰ ਬਖਸ਼ਿਸ਼ ਕਰਕੇ ਸਾਨੂੰ ਪਾਵਨ ਅੰਮ੍ਰਿਤ ਬਚਨ ਬਖਸ਼ਿਸ਼ ਕਰ ਰਹੇ ਨੇ। ਸੂਹੇ ਵੇਸ ਕਾਮਣ ਕੁਲੱਖਣੀ, ਸੂਹੇ ਵੇਸ ਵਾਲੀ ਕਾਮਣ ਇਸਤਰੀ ਉਹ ਖੋਟੇ ਲੱਛਣਾਂ ਵਾਲੀ ਹੈ, ਉਹ ਦੁਹਚਾਰਨ ਬਦਨਾਉ ਹੈ, ਕਿਹੜੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ। ਵਾਸਤਵ ਦੇ ਵਿੱਚ ਸੂਹਾ ਵੇਸ ਇੱਕ ਪਤੀ ਵਰਤ ਇਸਤਰੀ ਦੇ ਵਾਸਤੇ ਵੀ ਵਰਤਿਆ ਗਿਆ ਹੈ, ਪਰ ਪਤੀ ਦੀ ਪ੍ਰਾਪਤੀ ਨਾ ਹੋਏ ਅਤੇ ਸੂਹਾ ਵੇਸ ਧਾਰਨ ਕਰ ਲਵੇ ਉਸ ਵੇਸ ਦਾ ਕੋਈ ਅਰਥ ਨਹੀਂ ਹੈ, ਉਹ ਮਾਇਆ ਦਾ ਰੰਗ ਹੈ, ਮਾਇਆ ਦਾ ਵੇਸ ਹੈ, ਉਹ ਦਿਖਾਵੇ ਦਾ ਹੈ, ਭਰਮਾਵੇ ਦਾ ਹੈ, ਭਟਕਣਾ ਦਾ ਹੈ। ਇਸੇ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਅਗਰ ਜੇਕਰ ਕੋਈ ਬੱਚੀ ਸੂਹੇ ਵੇਸ ਨੂੰ ਧਾਰਨ ਕਰ ਲਵੇ ਅਤੇ ਪਤੀ ਦੀ ਪ੍ਰਾਪਤੀ ਨਾ ਹੋਈ ਹੋਵੇ, ਸੂਹਾ ਵੇਸ ਉਹਦੇ ਵਾਸਤੇ ਕੋਈ ਮਾਇਨਾ ਨਹੀਂ ਰੱਖਦਾ, ਸਗੋਂ ਪਤੀ ਤੋਂ ਬਿਨਾਂ ਸੂਹਾ ਵੇਸ ਵਿਕਾਰਾਂ ਦਾ ਵੀ ਹੁੰਦਾ ਹੈ। ਇੱਕ ਦੋਹ ਚਾਰਨ ਬਦਨਾਉ ਇਸਤਰੀ ਜੋ ਵੇਸਵਾ ਹੈ ਉਹ ਵੀ ਸੂਹੇ ਵੇਸ ਨੂੰ ਧਾਰਨ ਕਰ ਲੈਂਦੀ ਹੈ ਪਰ ਉਹਦੀ ਸ਼ੋਭਾ ਨਹੀਂ ਹੈ ਉਹਦੀ ਲੋਕ ਅਤੇ ਪਰਲੋਕ ਦੇ ਵਿੱਚ ਨਿੰਦਿਆ ਹੈ ਉਹਦੇ ਮੂੰਹ 'ਤੇ ਵਿਕਾਰਾਂ ਦੇ ਦਾਗ ਲੱਗ ਜਾਂਦੇ ਨੇ ਇਆਣੀ ਬਾਲੀ ਕਿਆ ਕਰੇ ਜਾਂ ਧਨ ਕੰਤ ਨਾ ਭਾਵੇ ਇਆਣੀ ਬਾਲੀ ਇਸਤਰੀ ਕਿਆ ਕਰੇਗੀ ਜੇ ਉਹ ਮਾਲਕ ਨੂੰ ਨਹੀਂ ਭਾਈ ਪ੍ਰਭੂ ਨੂੰ ਚੰਗੀ ਨਹੀਂ ਲੱਗੀ ਸਵਾਮੀ ਨੂੰ ਚੰਗੀ ਨਹੀਂ ਲੱਗੀ ਹੈ ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਮਾਇਆ ਦਾ ਰੰਗ ਸੂਹਾ ਰੰਗ ਹੈ ਨਾ ਸੂਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਜੇ ਕੰਤ ਮਾਲਕ ਹੀ ਨਹੀਂ ਪਾਇਆ ਗਿਆ ਤਾਂ ਸੂਹਾ ਰੰਗ ਵਿਕਾਰਾਂ ਨੂੰ ਜਨਮ ਦਿੰਦਾ ਹੈ ਇਸੇ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਸੂਹਬ ਤਾਂ ਸੁਹਾਗਣੀ ਜਾਂ ਮਨ ਲਹੇ ਸੱਚ ਨਾਉ ਸਤਿਗੁਰ ਆਪਣਾ ਮਨਾਏ ਲੈ ਰੂਪ ਚੜ੍ਹੀ ਤਾਂ ਅਗਲਾ ਦੂਜਾ ਨਾਹੀਂ ਥਾਉ ਉਹ ਸੂਹੇ ਰੰਗ ਵਾਲੀ ਸੁਹਾਗਣ ਤਾਂ ਸ਼ੋਭਨੀਕ ਹੈ ਜੇ ਮਾਲਕ ਨੂੰ ਪ੍ਰਾਪਤ ਕਰ ਲਿਆ ਹੈ ਜੇ ਪ੍ਰਭੂ ਦੇ ਸੱਚੇ ਨਾਂ ਨੂੰ ਮੰਨ ਲਿਆ ਅਤੇ ਜਿਸ ਨੇ ਆਪਣੇ ਮਾਲਕ ਨੂੰ ਮੰਨ ਲਿਆ ਆਪਣੇ ਪ੍ਰਭੂ ਨੂੰ ਪਾ ਲਿਆ ਹੈ ਨਾ ਉਹਦੇ ਤਨ ਦੇ ਉੱਤੇ ਰੂਪ ਚੜ੍ਹੀ ਤਾਂ ਅਗਲਾ ਉਹਨੂੰ ਬਹੁਤਾ ਰੂਪ ਚੜ੍ਹ ਜਾਂਦਾ ਹੈ ਉਹ ਬਿਨਾਂ ਹਾਰ ਸ਼ਿੰਗਾਰ ਤੋਂ ਹੀ ਸ਼ੋਭਨੀਕ ਹੁੰਦੀ ਹੈ ਕਿਉਂਕਿ ਪਤੀ ਦੀ ਪ੍ਰਾਪਤੀ ਕੀਤੀ ਹੈ ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਜੋ ਜਿਹੜੀ ਇਸਤਰੀ ਪ੍ਰਭੂ ਨੂੰ ਪਰਮਾਤਮਾ ਨੂੰ ਆਪਣੇ ਸਵਾਮੀ ਨੂੰ ਕਿਉਂਕਿ ਗੁਰਬਾਣੀ ਵਿੱਚ ਨਾ ਪਤੀ ਦੀ ਤਸ਼ਬੀਹ ਪਰਮਾਤਮਾ ਦੇ ਨਾਲ ਦਿੱਤੀ ਹੋਈ ਹੈ ਪਤੀ ਨੂੰ ਪਰਮੇਸ਼ਰ ਰੂਪ ਕਰਕੇ ਉਚਾਰਨ ਕੀਤਾ ਹੋਇਆ ਇਸ ਲਈ ਆਪ ਜੀ ਕਈ ਵਾਰੀ ਪੜ੍ਹਦੇ ਹੋ ਨਾ ਧਨ ਪਿਰ ਇਹ ਨਾ ਆਖੀਆ ਹੈ ਬਹਿਨ ਇਕੱਠੇ ਹੋਏ ਦੋ ਪੁਰਸ਼ ਅਤੇ ਇਸਤਰੀ ਇਕੱਠੇ ਬੈਠ ਜਾਣ ਤਾਂ ਉਹ ਪਤੀ ਪਤਨੀ ਨਹੀਂ ਬਣ ਸਕਦੇ ਹਨ ਕਿਉਂਕਿ ਜੋ ਮਾਲਕ ਨੇ ਸੰਯੋਗ ਬਖਸ਼ਿਆ ਹੈ ਨਾ ਉਹਦੇ ਅਨੁਸਾਰ ਉਹ ਸੰਯੋਗਾਂ ਦੇ ਵਿੱਚ ਆਪਣੇ ਆਪ ਨੂੰ ਜੋੜਿਆ ਹੀ ਨਹੀਂ ਹੈ ਇਸ ਲਈ ਗੁਰਦੇਵ ਪਾਤਸ਼ਾਹ ਜੀ ਨੇ ਬੜੇ ਪਿਆਰੇ ਬਚਨ ਸਾਨੂੰ ਬਖਸ਼ਿਸ਼ ਕੀਤੇ ਨੇ ਸੁਹਾਗਣ ਦੇ ਕੁਝ ਆਪਣੇ ਲੱਛਣ ਹੁੰਦੇ ਨੇ ਇਸੇ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਸੁਹਾਗ ਟੁੰਡੇਂਦੀ ਏ ਸੁਹਾਗ ਕੁ ਤਉ ਤਨ ਕਾਈ ਕੋਰ ਜਿਨ੍ਹਾਂ ਨਾਉ ਸੁਹਾਗਣੀ ਤਿੰਨਾਂ ਝਾਕ ਨਾ ਹੋਰ ਜਿਨ੍ਹਾਂ ਦਾ ਨਾਉ ਸੁਹਾਗਣੀ ਹੈ ਨਾ ਉਹਨਾਂ ਨੂੰ ਕਿਸੇ ਪ੍ਰਕਾਰ ਹੋਰ ਝਾਕ ਹੀ ਨਹੀਂ ਰਹਿੰਦੀ ਉਹ ਤਾਂ ਬਿਨ ਪੁਰ ਪੁਰਖ ਨਾ ਬਿਨ ਪਿਰ ਪੁਰਖ ਨਾ ਪੇਖੈ ਨੇਤਰ ਆਪਣੇ ਪਤੀ ਤੋਂ ਬਿਨਾਂ ਆਪਣੇ ਨੇਤਰਾਂ ਨਾਲ ਕਿਸੇ ਨੂੰ ਪੁਰਖ ਕਰਕੇ ਦੇਖਦੀ ਹੀ ਨਹੀਂ ਹੈ ਆਪਣੇ ਵੀਰ ਬਜ਼ੁਰਗ ਭਰਾ ਸਮਝਦੀ ਆਪਣੇ ਪਤੀ ਤੋਂ ਬਿਨਾਂ ਪਤੀ ਦੀ ਸੋਭਾ ਬਹੁਤ ਉਚਾਰਨ ਕੀਤੀ ਹੈ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾ ਬੜੇ ਪਿਆਰੇ ਬਚਨ ਕਹੇ ਨੇ ਇਤਿਹਾਸ ਵਿੱਚ ਆਪਣੀ ਬੱਚੀ ਵੀਰੋ ਨੂੰ ਕਿਉਂਕਿ ਅੱਜ ਦਾ ਜੋ ਪਾਵਨ ਪਵਿੱਤਰ ਦਿਹਾੜਾ ਹੈ ਨਾ ਇਹ ਬਸੰਤ ਪੰਚਮੀ ਦਾ ਦਿਹਾੜਾ ਜੋ ਸੰਗਤਾਂ ਸ਼ਰਧਾ ਅਤੇ ਸਤਿਕਾਰ ਦੇ ਨਾਲ ਮਨਾ ਰਹੀਆਂ ਨੇ ਵਿਸ਼ੇਸ਼ ਕਰਕੇ ਗੁਰੂ ਕੇ ਲਾਹੌਰ ਆਨੰਦਪੁਰ ਸਾਹਿਬ ਔਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਇਸ ਦੇ ਸੰਬੰਧ ਵਿੱਚ ਫਿਰ ਬੇਨਤੀ ਕਰਾਂਗੇ। ਅੱਜ ਦੇ ਦਿਨ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਵਸਾਏ ਗੁਰੂ ਕੇ ਲਾਹੌਰ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਨੇ। ਵਿਆਹ ਦੀ ਤਰ੍ਹਾਂ ਮਾਹੌਲ ਹੁੰਦਾ, ਅਨੇਕ ਪ੍ਰਕਾਰ ਦੇ ਪਕਵਾਨ ਤਿਆਰ ਕੀਤੇ ਜਾਂਦੇ ਨੇ, ਵਰਤਾਏ ਜਾਂਦੇ ਨੇ। ਇਸ ਲਈ ਗੁਰਦੇਵ ਪਾਤਸ਼ਾਹ ਨੇ ਅੱਜ ਦੇ ਦਿਹਾੜੇ 'ਤੇ ਸਾਨੂੰ ਇਹ ਵੀ ਉਪਦੇਸ਼ ਬਖਸ਼ਿਸ਼ ਕੀਤੇ ਨੇ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਭਾਈ ਸਾਹਿਬ ਭਾਈ ਗੁਰਦਾਸ ਜੀ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਣੇ। ਏਕਾ ਨਾਰੀ ਜਤੀ ਹੋਏ, ਏਕਾ ਨਾਰੀ ਸਦਾ ਜਤੀ, ਇੱਕ ਆਹਾਰੀ ਸਦਾ ਬ੍ਰਤੀ। ਕੋਈ ਵਰਤ ਰੱਖਣ ਦੀ ਲੋੜ ਨਹੀਂ ਗੁਰਮਤਿ ਦੇ ਵਿੱਚ, ਜਿਹੜਾ ਇੱਕ ਟਾਈਮ ਪ੍ਰਸ਼ਾਦਾ ਛਕਦਾ ਨੂੰ ਕਹਿੰਦੇ ਸਦਾ ਹੀ ਵਰਤ ਹੈ ਉਸਦਾ। ਆਪਣੀ ਇਸਤਰੀ ਸੋ ਰਤ ਹੋਈ, ਰਹਿਤਮਾਨ ਗੁਰ ਕਾ ਸਿੱਖ ਸੋਈ। ਉਹ ਗੁਰੂ ਕਾ ਰਹਿਤਮਾਨ ਸਿੱਖ ਹੈ, ਆਪਣੀ ਧਰਮ ਪਤਨੀ ਤੋਂ ਬਿਨਾਂ ਬਾਕੀ ਇਸਤਰੀਆਂ ਨੂੰ ਬਹੁਤ ਅਦਬ ਅਤੇ ਸਤਿਕਾਰ ਦੇ ਨਾਲ ਦੇਖਦਾ। ਅੱਜ ਸਮਾਜ ਦੇ ਵਿੱਚ ਐਸੀਆਂ ਲਾਹਨਤਾਂ ਵਾਲੀਆਂ ਕਰਤੂਤਾਂ ਹੁੰਦੀਆਂ ਨੇ, ਕਿਉਂਕਿ ਸਾਡੇ ਨੇਤਰਾਂ ਵਿੱਚ ਦੋਖ ਦ੍ਰਿਸ਼ਟੀ ਹੈ। ਜਿਹੜੀ ਦ੍ਰਿਸ਼ਟੀ ਸਾਡੀ ਆਪਣੀ ਸਕੀ ਭੈਣ ਵਾਸਤੇ ਹੈ ਨਾ, ਆਪਣੀ ਬੱਚੀ ਵਾਸਤੇ ਹੈ, ਉਹ ਦੂਸਰੀਆਂ ਵਾਸਤੇ ਨਹੀਂ ਹੈ। ਬੜੇ ਅਫਸੋਸ ਦੀ ਗੱਲ ਹੈ, ਅੱਜ ਲੱਚਰਪੁਣੇ ਨੇ ਸਮਾਜ ਵਿੱਚ ਇਤਨੀ ਗੰਦਗੀ ਫੈਲਾ ਦਿੱਤੀ ਹੈ ਕਿ ਕਹਿਣ ਵਾਲੇ ਸ਼ਬਦ ਹੀ ਨਹੀਂ ਹਨ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ, ਖਾਲਸਾ ਕਾਲਜ ਵਰਗੇ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧਿਤ ਨੇ ਉੱਥੇ ਵੀ ਐਸਾ ਕੁਝ ਪਰੋਸਿਆ ਜਾ ਰਿਹਾ। ਬੜੇ ਅਫਸੋਸ ਦੀ ਗੱਲ, ਦੁੱਖ ਦੀ ਗੱਲ ਹੈ। ਸਾਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ, ਆਪਣੀਆਂ ਧੀਆਂ ਦਾ ਸਤਿਕਾਰ ਕਰੋ, ਬੱਚੀਆਂ ਨੂੰ ਵੀ ਆਪਣੇ ਮਾਤਾ ਪਿਤਾ ਦਾ ਸਤਿਕਾਰ ਜ਼ਰੂਰੀ ਹੈ, ਕਿਉਂਕਿ ਐਸੇ ਬਹੁਤ ਸਾਰੇ ਕੇਸ ਸਾਡੇ ਕੋਲ ਆ ਰਹੇ ਨੇ, ਬੱਚੀਆਂ ਕਿਸੇ ਬਹਿਕਾਵੇ ਵਿੱਚ ਆ ਕੇ, ਫਸਲਾਵੇ ਵਿੱਚ ਆ ਕੇ ਆਪਣੇ ਧਰਮ ਨੂੰ ਤਿਆਗ ਕੇ ਦੂਸਰੇ ਧਰਮਾਂ ਵਿੱਚ ਜਾ ਕੇ ਵਿਆਹ ਕਰਵਾ ਰਹੀਆਂ ਨੇ ਅਤੇ ਸਾਰੀ ਜ਼ਿੰਦਗੀ ਨਰਕ ਦੀ ਭੋਗ ਰਹੀਆਂ ਨੇ। ਆਪਣੀਆਂ ਬੱਚੀਆਂ ਨੂੰ ਆਪਣੇ ਪਾਸ ਬਿਠਾ ਕੇ ਆਪਣੇ ਧਰਮ ਤੋਂ ਜਾਣੂ ਕਰਾਓ, ਆਪਣੇ ਫਰਜ਼ਾਂ ਤੋਂ ਜਾਣੂ ਕਰਾਓ, ਆਪਣੇ ਸਮਾਜ ਦਾ ਸਤਿਕਾਰ ਉਹਨਾਂ ਨੂੰ ਦੱਸੋ ਤਾਂ ਕਿ ਉਹ ਮਾੜੀ ਸੁਸਾਇਟੀ ਵਿੱਚ ਹੀ ਨਾ ਬੈਠਣ। ਮਾੜੀ ਸੁਸਾਇਟੀ ਤੋਂ ਬਚਾਵਾਂਗੇ ਬੱਚਿਆਂ ਨੂੰ ਅਤੇ ਬੱਚੇ ਬਚ ਜਾਣਗੇ, ਅਤੇ ਜੇ ਅਸੀਂ ਧਿਆਨ ਨਾ ਦਿੱਤਾ ਤਾਂ ਜ਼ਿੰਦਗੀ ਸਾਡੀ ਵੀ ਕੋਈ ਬਹੁਤੀ ਸੁਖਾਲੀ ਨਹੀਂ ਬੀਤਣ ਵਾਲੀ, ਕਿਉਂਕਿ ਬਹੁਤ ਵੱਡਾ ਔਲਾਦ ਦਾ ਦੁੱਖ ਹੁੰਦਾ। ਖੈਰ ਮੈਂ ਬੇਨਤੀ ਕਰ ਰਿਹਾ ਸੀ, ਸਾਹਿਬ ਕਹਿੰਦੇ ਨੇ ਢੂੰਡੇਂਦੀਏ ਸੁਹਾਗ ਕੂ ਤਉ ਤਨ ਕਾਈ ਕੋਰ, ਜਿੰਨਾ ਨਾਉਂ ਸੁਹਾਗਣੀ ਤਿੰਨਾ ਝਾਕ ਨਾ ਹੋਰ। ਉਹਨਾਂ ਨੂੰ ਹੋਰ ਝਾਕ ਹੀ ਨਹੀਂ ਹੋਣੀ ਚਾਹੀਦੀ। ਮੇਰੇ ਪਾਤਸ਼ਾਹ ਕਹਿਣ ਲੱਗੇ ਆਪਣੀ ਬੱਚੀ ਵੀਰੋ ਨੂੰ, ਬੇਟਾ ਸੁਣ ਪੁੱਤਰੀ ਮੈਂ ਤੋਹੇ ਸੁਣਾਊਂ, ਪਤ ਕੀ ਮਹਿਮਾ ਕਹਿ ਤੱਕ ਗਾਊਂ, ਪਤ ਕੀ ਸੇਵਾ ਸੇਵਾ ਸਫਲੀ, ਪਤ ਬਿਨ ਆਨ ਸੇਵ ਸਭ ਨਿਫਲੀ। ਰਾਜੇ ਜਨਕ ਨੇ ਸ਼ਬਦ ਕਹੇ ਸੀ ਆਪਣੀ ਬੱਚੀ ਨੂੰ ਸੀਤਾ ਨੂੰ, ਬੇਟਾ ਰਾਮ ਬਿਨਾ ਨਹਿ ਮਾਨੈ ਦੇਵਾ, ਆਨ ਦੇਵ ਕੀ ਨੇ ਫਲ ਸੇਵਾ। ਜੰਗਲ ਵਿੱਚ ਗਈ ਨਾ ਜਿਸ ਸਮੇਂ ਸੀਤਾ, ਬਨਵਾਸ ਮਿਲ ਗਿਆ। ਖੈਰ ਚਲੋ ਆਪਾਂ ਇਤਿਹਾਸ ਵੱਲ ਨਹੀਂ ਜਾਂਦੇ। ਜੰਗਲ ਵਿੱਚ ਬੈ ਭਰਮ ਰਹੀ ਸੀਤਾ ਨੂੰ ਅੱਗੇ ਇੱਕ ਬਜ਼ੁਰਗ ਮਾਂ ਮਿਲ ਗਈ। ਜੰਗਲ ਵਿੱਚ ਰਹਿਣ ਵਾਲੀ ਮਾਂ ਜਿਹਦਾ ਨਾਮ ਅਨਸੂਆ ਕਿਹਾ ਹੈ। ਜਦੋਂ ਉਸ ਮਾਂ ਨੂੰ ਬੱਚੀ ਮਿਲੀ, ਚਰਨਾਂ 'ਤੇ ਨਮਸਕਾਰ ਕੀਤੀ, ਕਹਿਣ ਲੱਗੀ, ਅੰਮਾ ਮੁਝੇ ਕੋਈ ਉਪਦੇਸ਼ ਦੀਜੀਏ, ਅੰਮਾ ਮੈਨੂੰ ਕੋਈ ਉਪਦੇਸ਼ ਦੇ। ਅੱਜ ਤਾਂ ਸਾਡੀਆਂ ਬੱਚੀਆਂ ਹੇਠੀ ਸਮਝਦੀਆਂ ਨੇ ਬਜ਼ੁਰਗ ਮਾਤਾਵਾਂ ਤੋਂ ਕੁਝ ਸਿੱਖਣਾ। ਆਪਣੇ ਬਜ਼ੁਰਗ ਮਾਤਾਵਾਂ ਤੋਂ, ਦਾਦੀਆਂ ਤੋਂ, ਸੱਸਾਂ ਤੋਂ ਕੁਝ ਗੁਣ ਲੈਣਾ ਵੀ ਆਪਣੀ ਬੇਇੱਜ਼ਤੀ ਮਹਿਸੂਸ ਕਰਦੀਆਂ ਨੇ, ਕਿਉਂਕਿ ਪੜ੍ਹੀਆਂ ਲਿਖੀਆਂ ਬਹੁਤ ਨੇ। ਖੈਰ, ਕਹਿਣ ਲੱਗੀ, ਮੈਨੂੰ ਕੋਈ ਉਪਦੇਸ਼ ਦਿਓ। ਅਤੇ ਅਨਸੂਆ ਨੇ ਜਿਹੜੇ ਬਚਨ ਕਹੇ ਨੇ ਨਾ, ਉਹ ਇਤਿਹਾਸ ਨੇ ਸੰਭਾਲੇ ਹੋਏ ਨੇ। ਔਰ ਕਹਿਣ ਲੱਗੀ ਅਨਸੂਆ ਮਾਂ, ਕਹਿਣ ਲੱਗੀ, ਬੇਟਾ ਸੀਤਾ, ਜੋ ਇਸਤਰੀ ਪਤ ਤਿਆਗ ਕੇ ਬਸਤ ਧਾਮ ਕੇ ਮਾਹੇ, ਇਹ ਪਤ ਕੇ ਸੁੱਖ 'ਤੇ ਗਈ ਉਤ ਸੁੱਖ 'ਤੇ ਪੀ ਜਾਹੇ। ਪਤੀ ਬਿਪਤਾ ਵਿੱਚ ਹੋਵੇ ਅਤੇ ਪਤਨੀ ਸਾਥ ਛੱਡ ਜਾਏ, ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ, ਆਪਣੇ ਪਤੀ ਨੂੰ ਤਿਆਗ ਕੇ ਬਿਪਤਾ ਦੇ ਸਮੇਂ ਦੂਸਰੇ ਪੁਰਖ ਦੇ ਨਾਲ ਪ੍ਰੇਮ ਸੰਬੰਧ ਬਣਾ ਲਵੇ। ਕਹਿਣ ਲੱਗੀ, ਬੇਟਾ, ਜਿਹੜੀ ਇਸਤਰੀ ਬਿਪਤਾ ਦੇ ਸਮੇਂ ਆਪਣੇ ਪਤੀ ਦਾ ਸਾਥ ਤਿਆਗ ਕੇ ਆਪਣੇ ਸੁੱਖ ਆਰਾਮ ਦੇ ਵਾਸਤੇ ਆਪਣੇ ਘਰ ਵਿੱਚ ਵੱਸਦੀ ਹੈ ਨਾ, ਉਹ ਪਤੀ ਦੇ ਮਿਲਾਪ ਦੇ ਸੁੱਖ ਤੋਂ ਵੀ ਜਾਂਦੀ ਹੈ ਅਤੇ ਪਰਲੋਕ ਦੇ ਸੁੱਖ ਤੋਂ ਵੀ ਚਲੀ ਜਾਂਦੀ ਹੈ। ਦੋਨਾਂ ਲੋਕਾਂ ਦੇ ਸੁੱਖ ਉਸ 'ਤੇ ਚਲੇ ਜਾਂਦੇ ਨੇ। ਸਾਹਿਬਾਂ ਨੇ ਬੜੇ ਪਿਆਰੇ ਬਚਨ ਕਹੇ ਨੇ, ਜੋ ਸੁਹਾਗਵੰਤੀ ਹੈ। ਸੁਹਾਗਵੰਤੀ ਦੇ ਸੰਬੰਧ ਵਿੱਚ ਸਾਹਿਬ ਕਹਿੰਦੇ, ਧੂੜੀ ਵਿੱਚ ਲੁਡੰਦੜੀ ਸੋਹਾਂ, ਨਾਨਕ ਤੈਂ ਸ਼ਹਿ ਨਾਲੇ। ਹੇ ਮੇਰੇ ਮਾਲਕ, ਹੇ ਮੇਰੇ ਸਵਾਮੀ ਸਤਿਗੁਰੂ, ਤੇਰੇ ਨਾਲ ਰਹਿੰਦੀ ਹੋਈ ਮੈਂ ਧੂੜੀ ਵਿੱਚ ਲੇਟਦੀ ਵੀ ਸ਼ੋਭਨੀਕ ਹਾਂ, ਪਰ ਜੇ ਤੇਰਾ ਸਾਥ ਮੈਨੂੰ ਨਾ ਮਿਲਿਆ, ਫਿਰ ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਮੇਰੇ ਮਾਲਕ, ਮੇਰੇ ਸਵਾਮੀ, ਅਗਰ ਤੂੰ ਮੈਨੂੰ ਪਿੱਠ ਦੇ ਦਿੱਤੀ ਨਾ, ਤਾਂ ਮੇਰੀ ਜ਼ਿੰਦਗੀ ਦੁੱਖਾਂ ਦੇ ਸਮੁੰਦਰ ਵਿੱਚ ਗਰਕ ਹੋ ਜਾਏਗੀ। ਤੇਰੀ ਪਿੱਠ ਨਾਲੋਂ ਤਾਂ ਮੈਂ ਆਪਣੇ ਆਪ ਨੂੰ ਆਰੇ ਨਾਲ ਚਰਵਾ ਲਵਾਂ ਅਤੇ ਮੈਨੂੰ ਖੁਸ਼ੀ ਹੈ, ਪਰ ਤੇਰਾ ਵਿਛੋੜਾ ਮੈਂ ਨਹੀਂ ਸਹਿ ਸਕਾਂਗੀ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲਿਆ ਪ੍ਰੈਤੁਤ ਭਗਵੰਤਾ। ਮੋਹੇ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਗੁਰੂ ਦਰਬਾਰ ਦੇਖਣ ਤੋਂ ਬਿਨਾਂ, ਦਰਸ਼ਨ ਤੋਂ ਬਿਨਾਂ ਨੀਂਦ ਹੀ ਨਹੀਂ ਆਉਂਦੀ ਹੈ। ਇੱਕ ਨਾ ਸੁਹਾਗਵੰਤੀ ਇਸਤਰੀ ਆਪਣੇ ਘਰ ਵਿੱਚ ਬੈਠੀ ਹੋਈ ਹੈ ਅਤੇ ਸਾਰੀ ਰਾਤ ਉਹਨੇ ਹੌਕਿਆਂ ਅਤੇ ਹਾਵਿਆਂ ਵਿੱਚ ਬਤੀਤ ਕੀਤੀ। ਹੌਕੇ ਹਾਵੇ ਲੈਂਦਿਆਂ ਸਾਰੀ ਰਾਤ ਬਤੀਤ ਹੋ ਗਈ, ਸੁੱਤੀ ਨਹੀਂ। ਦਿਨ ਚੜ੍ਹਿਆ ਅਤੇ ਗੁਆਂਢਣ ਆਈ, ਕਹਿਣ ਲੱਗੀ, ਸਖੀਏ, ਕਿ ਮੈਂ ਦੇਖਿਆ ਤੇਰੇ ਨਾਲ ਮੇਰੀ ਕੰਧ ਸਾਂਝੀ ਹੈ, ਤੇਰੇ ਨਾਲ ਮੇਰਾ ਦੁੱਖ ਸੁੱਖ ਸਾਂਝਾ ਹੈ, ਇਸ ਕਰਕੇ ਮੈਂ ਦੇਖਿਆ ਤੂੰ ਸਾਰੀ ਰਾਤ ਦੁਖੀ ਰਹੀ ਹੋ, ਅਕਸਰ ਕੀ ਕਾਰਨ ਹੈ, ਕੀ ਰੋਗ, ਕੀ ਦੁੱਖ ਹੈ। ਉਹ ਕਹਿਣ ਲੱਗੀ, ਬਿੰਜਣਾ ਕਹਿ ਗਏ ਆਉਣ ਕੋ, ਆਇਓ ਨਾ ਸਿੰਘ ਆਹਾਰ, ਅਜਾ ਪਖਸ਼ ਭੇਜਿਓ ਨਹੀਂ, ਦੋਏ ਦਾ ਕਰੋ ਆਹਾਰ। ਕਹਿਣ ਲੱਗੀ, ਮੇਰਾ ਪਤੀ ਪਰਦੇਸ ਵਿੱਚ ਗਿਆ, ਕਾਰੋਬਾਰ ਦੇ ਮਸਲੇ ਵਿੱਚ ਗਿਆ ਹੈ, ਵਾਰ ਜਾਣ ਲੱਗਿਆ ਮੈਨੂੰ ਕਹਿ ਕੇ ਗਿਆ ਸੀ ਕਿ ਮੈਂ 1-15 ਦਿਨਾਂ ਨੂੰ ਆ ਜਾਵਾਂਗਾ। ਬਿੰਜਲਾਂ ਕਹਿੰਦੇ ਪੱਖੇ ਨੂੰ ਪੱਖ ਤੋਂ ਭਾਵ ਪੱਖ 15 ਦਿਨਾਂ ਦਾ, ਕਿ ਮੈਂ 15 ਦਿਨਾਂ ਨੂੰ ਆ ਜਾਵਾਂਗਾ। ਪਰ ਆਇਓ ਨਾ ਸਿੰਘ ਆਹਾਰ, ਉਹਨੂੰ ਗਏ ਨੂੰ ਤਾਂ ਮਹੀਨਾ ਹੋ ਗਿਆ ਹੈ, ਮਾਸ ਤੋਂ ਭਾਵ ਮਹੀਨਾ, ਮਹੀਨਾ ਹੋ ਗਿਆ ਗਏ ਨੂੰ, ਅਜੇ ਤੱਕ ਆਇਆ ਨਹੀਂ। ਆਉਣਾ ਤਾਂ ਕੀ ਸੀ, ਅਜਾ ਪਖਸ਼ ਭੇਜਿਓ ਨਹੀਂ। ਬੱਕਰੀ ਦਾ ਭੋਜਨ ਜਿਹੜਾ ਹੁੰਦਾ ਨਾ, ਪੱਤੇ ਹੁੰਦੇ ਨੇ, ਅਤੇ ਪੱਤੇ ਤੋਂ ਮਤਲਬ ਲਿਆ ਪੱਤਰਕਾ। ਉਹਨੇ ਆਉਣਾ ਤਾਂ ਕੀ ਸੀ, ਕੋਈ ਪੱਤਰਕਾ ਵੀ ਨਹੀਂ ਭੇਜੀ। ਇਸ ਕਰਕੇ ਦੋਏ ਦਾ ਕਰੋ ਆਹਾਰ, ਉਹਦੇ ਵਿਛੋੜੇ ਵਿੱਚ ਮੈਂ ਰਹਿ ਨਹੀਂ ਸਕਦੀ। ਮੈਂ ਚਾਹੁੰਦੀ ਹਾਂ ਕਿ ਜ਼ਹਿਰ ਖਾ ਕੇ ਮੈਂ ਆਪਣੀ ਜੀਵਨ ਲੀਲਾ ਸਮਾਪਤ ਕਰਦੇ ਹਾਂ। ਇਹ ਪਤੀ ਵਰਤ ਹੈ, ਅਤੇ ਜਿਸਨੇ ਪਤੀ ਵਰਤ ਧਰਮ ਨੂੰ ਤਿਆਗ ਦਿੱਤਾ ਹੈ ਨਾ, ਸਾਹਿਬ ਕਹਿੰਦੇ ਨੇ ਉਹ ਹੈ ਤਾਂ ਸੂਹਾ ਵੇਸ ਹੀ ਉਹਦਾ ਵੀ, ਪਰ ਉਹ ਸੂਹੇ ਵੇਸ ਵਾਲੀ ਜਿਹੜੀ ਹੈ ਨਾ, ਉਹ ਜੀਵ ਰੂਪੀ ਇਸਤਰੀ ਖੋਟੇ ਲੱਛਣਾਂ ਵਾਲੀ ਹੈ, ਉਹ ਖੋਟੇ ਲੱਛਣਾਂ ਵਾਲੀ ਹੈ। ਜਿਸ ਸਮੇਂ ਜਹਾਂਗੀਰ ਬਾਦਸ਼ਾਹ ਨਾਲ ਆਪਣੀਆਂ ਬੇਗਮਾਂ ਦੇ ਸਮੇਤ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਦੀਦਾਰ ਕਰਨ ਵਾਸਤੇ ਆਇਆ, ਅਤੇ ਉਸ ਸਮੇਂ ਜਹਾਂਗੀਰ ਦੀ ਬੇਗਮ ਨੇ ਮਾਤਾ ਦਮੋਦਰੀ ਜੀ ਦੇ ਪਾਸ ਆਏ, ਸਾਹਿਬਾਂ ਦੇ ਮਹਿਲ ਨੇ ਮਾਤਾ ਦਮੋਦਰੀ ਜੀ। ਇਹ ਮਾਤਾ ਦਮੋਦਰੀ ਜੀ ਜਿਸ ਸਮੇਂ ਪਾਤਸ਼ਾਹ ਜੀ ਡੱਲੇ ਵਿੱਚ ਆਨੰਦ ਕਾਰਜ ਕਰਵਾ ਕੇ ਆਉਣ ਲੱਗੇ ਨਾ, ਅਤੇ ਇਹਨਾਂ ਦੇ ਸਹੁਰਾ ਸਾਹਿਬ ਕਹਿਣ ਲੱਗੇ, ਪਾਤਸ਼ਾਹ ਮੈਂ ਗਰੀਬ ਸਿੱਖ ਹਾਂ, ਨਾ ਸੇਵਾ ਕਰ ਸਕੇ ਹਾਂ, ਨਾ ਸਤਿਕਾਰ ਸਕੇ ਕਰ ਸਕੇ ਹਾਂ, ਨਾ ਕੁਝ ਦੇ ਸਕੇ। ਗੱਲ ਖਿਆਲ ਵਿੱਚ ਰੱਖਿਓ, ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਪਿਤਾ ਜੀ ਤੈਂ ਦੀਨੋ ਸਕਲ ਅਪਾਰ, ਕਿ ਤੁਸਾਂ ਨੇ ਬਹੁਤ ਕੁਝ ਦਿੱਤਾ ਹੈ। ਪਾਤਸ਼ਾਹ ਮੈਂ ਤਾਂ ਕੁਝ ਵੀ ਨਹੀਂ ਦਿੱਤਾ। ਅਤੇ ਇਤਿਹਾਸ ਦੇ ਸ਼ਬਦ ਨੇ, ਜਿਨ ਤਨੁਜਾ ਆਪਣੀ ਦੀਨਸ, ਤਿੰਨ ਪਾਛੇ ਕਿਆ ਰੱਖ ਲੀਨਸ। ਜਿਹਨੇ ਆਪਣੀ ਤਨ ਦੀ ਜਾਈ ਪੁੱਤਰੀ ਦੇ ਦਿੱਤੀ, ਉਹਨੇ ਆਪਣੇ ਪਾਸ ਕੀ ਰੱਖਿਆ। ਖਿਮਾ ਕਰਿਓ, ਅੱਜ ਜਿਹੜੇ ਰਿਸ਼ਤੇ ਨਾਤੇ ਨੇ ਨਾ, ਇਹ ਵਪਾਰਕ ਨਜ਼ਰੀਏ ਦੇ ਨਾਲ ਹੋ ਰਹੇ ਨੇ। ਇਹ ਬਹੁਤ ਪਵਿੱਤਰ ਰਿਸ਼ਤਾ ਹੈ, ਪਰ ਵਪਾਰਕ ਨਜ਼ਰੀਏ ਦੇ ਨਾਲ ਇਸ ਰਿਸ਼ਤੇ ਨੂੰ ਅਸੀਂ ਨਿਭਾ ਰਹੇ ਹਾਂ। ਇਹ ਤਾਂ ਸਾਹਿਬਾਂ ਦੇ ਅੰਮ੍ਰਿਤਮਈ ਬਾਣੀ ਵਿੱਚ ਵੀ ਬਚਨ ਨੇ ਨਾ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਕੋ ਹੈ ਲੜਕਾ ਬੇਚਾਈ, ਲੜਕੀ ਬੇਚੈ ਕੋਏ, ਸਾਂਝਾਂ ਕਰੇ ਕਬੀਰ ਸਿਉਂ, ਹਰ ਸੰਗ ਬਣਜ ਕਰੇ। ਕੋਈ ਲੜਕਾ ਵੇਚ ਰਿਹਾ, ਕੋਈ ਲੜਕੀ ਵੇਚ ਰਿਹਾ, ਵਪਾਰਕ ਨਜ਼ਰੀਆ। ਬਾਹਰ ਤੋਂ ਆਉਂਦੇ ਨੇ, ਉਮਰ ਚਾਹੇ ਕਿਤਨੀ ਹੋਵੇ, ਆਣ ਕੇ ਭਰਮਾ ਲੈਂਦੇ ਨੇ, ਧਨ ਵੀ ਲੈ ਜਾਂਦੇ ਨੇ ਅਤੇ ਤਨਜਾ ਵੀ ਲੈ ਜਾਂਦੇ ਨੇ, ਪੁੱਤਰੀ ਵੀ ਲੈ ਜਾਂਦੇ ਨੇ। ਉੱਥੇ ਜਾ ਕੇ ਜੋ ਹਾਲਤ ਹੁੰਦੀ ਹੈ, ਉਹ ਇੱਕ ਨਹੀਂ ਹਜ਼ਾਰਾਂ ਕੇਸ ਨੇ। ਅਤੇ ਅਸੀਂ ਵੀ ਕੀ ਕਰਦੇ ਹਾਂ, ਇਹ ਨਹੀਂ ਦੇਖਦੇ ਵੀ ਇਹਦੀ ਉਮਰ ਕਿੰਨੀ ਹੈ, ਇਹਦੇ ਕੋਲ ਕੋਈ ਕਾਰੋਬਾਰ ਹੈ ਕਿ ਨਹੀਂ ਹੈ, ਇਹ ਕਿਹੜਾ ਪਰਿਵਾਰ ਹੈ। ਅਸੀਂ ਦੇਖਦੇ ਹਾਂ ਵਾ ਲੜਕੀ ਅਰ ਚਲੇ ਗਈ ਅਮੈਰੀਕਾ, ਸਾਰਾ ਟੱਬਰ ਹੀ ਚਲੇ ਜਾਣਾ। ਬਸ ਟੱਬਰ ਦੀ ਲਾਲਸਾ ਦੇ ਵਿੱਚ ਲੜਕੀ ਦੀ ਜ਼ਿੰਦਗੀ ਬਰਬਾਦ ਕੀਤੀ ਜਾਂਦੀ ਹੈ। ਦੁਹਾਈ ਰੱਬ ਦੀ, ਸੋਚੋ ਇਸ ਪਵਿੱਤਰ ਰਿਸ਼ਤੇ ਨੂੰ ਵਪਾਰ ਨਾ ਬਣਾਓ, ਗੁਰੂ ਦੀਆਂ ਅਸੀਸਾਂ ਦੇ ਪਾਤਰ ਬਣੋ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋ ਪ੍ਰਭ ਛੋੜ, ਜਿਹੜੀ ਇਸਤਰੀ ਪ੍ਰਭੂ ਪਰਮਾਤਮਾ ਨੂੰ ਪਤੀ ਨੂੰ ਛੋੜ ਕੇ ਪਰਾਏ ਪੁਰਖ ਦੇ ਨਾਲ ਪਿਆਰ ਕਰਦੀ ਹੈ ਨਾ, ਉਹ ਖੋਟੇ ਲੱਛਣਾਂ ਵਾਲੀ ਹੈ। ਉਹਨੂੰ ਦੁਹਾਗਣ ਕਿਹਾ ਜਾਂਦਾ ਹੈ, ਉਹਨੂੰ ਸਮਾਜ ਲਾਹਨਤਾਂ ਪਾਉਂਦਾ ਹੈ।
ਉਸ ਸੀਲ ਨਾ ਸੰਜਮਾ, ਸਦਾ ਝੂਠ ਬੋਲੇ, ਮਨਮੁਖ ਕਰਮ ਖੁਆਰ।
ਉਹਦਾ ਉਸ ਸੀਲ ਨਾ ਸੰਜਮ, ਉਸ ਇਸਤਰੀ ਦਾ ਨਾ ਪਤੀਵਰਤ ਧਰਮ ਹੈ, ਨਾ ਉਹਦਾ ਆਪਣੀਆਂ ਇੰਦਰੀਆਂ ਉੱਤੇ ਕੰਟਰੋਲ ਹੈ, ਕਿਉਂਕਿ ਨੇਤਰਾਂ ਦੇ ਨਾਲ ਪਰਾਏ ਪੁਰਖ ਨੂੰ ਤੱਕਣਾ ਇਹ ਦੋਖ ਦ੍ਰਿਸ਼ਟੀ ਹੈ, ਇਸਤਰੀ ਵਾਸਤੇ ਅਤੇ ਪਤੀ ਵਾਸਤੇ ਵੀ। ਉਹਨਾਂ ਦਾ ਜਿਹੜਾ ਸੀਲ ਸੰਜਮ ਹੈ ਨਾ ਉਹ ਪਤੀ ਵਰਤ ਹੈ, ਨਾ ਇੰਦਰੀਆਂ ਦੇ ਉੱਤੇ ਉਸਦਾ ਕੰਟਰੋਲ ਹੈ, ਔਰ ਸਦਾ ਝੂਠ ਬੋਲੇ, ਸਦਾ ਹੀ ਝੂਠ ਬੋਲਦੀ ਹੈ ਵਿਕਾਰਾਂ ਦੇ ਕਾਰਨ। ਇਹ ਕੌਣ ਹੈ? ਕਹਿੰਦੇ ਮਨਮੁੱਖ ਕਰਮ ਖੁਆਰ। ਇਹ ਮਨਮੁੱਖ ਜੀਵ ਦੇ ਲੱਛਣ ਨੇ, ਇਹ ਮਾਇਆ ਦੇ ਵਿਹੜੇ ਜੀਵ ਦੇ ਲੱਛਣ ਨੇ, ਐਸੇ ਕਰਮ ਕਰਨ ਕਰਕੇ ਖੁਆਰ ਹੁੰਦੀ ਹੈ।
ਜਿਸ ਪੂਰਬ ਹੋਵੇ ਲਿਖਿਆ ਤਿਸ ਸਤਿਗੁਰ ਮਿਲੇ ਪਤਾਰ।
ਪਰ ਜਿਸ ਦੇ ਮਸਤਕ ਦੇ ਉੱਤੇ ਪੂਰਬ ਸ਼ੁਭ ਕਰਮ ਲਿਖੇ ਹੋਏ ਨੇ ਨਾ, ਉਹਨਾਂ ਨੂੰ ਸਤਿਗੁਰੂ ਪਤੀ ਪਰਮਾਤਮਾ ਪ੍ਰਾਪਤ ਹੁੰਦਾ ਹੈ।
ਸੁਹਾਵੇਸ ਸਭ ਉਤਾਰ ਧਰੇ ਗੱਲ ਪਹਿਰੇ ਖਿਮਾ ਸੀਗਾਰ।
ਅਤੇ ਜਿਸ ਨੂੰ ਪਤੀ ਪਰਮਾਤਮਾ ਪ੍ਰਾਪਤ ਹੋ ਗਿਆ ਨਾ, ਉਹ ਫਿਰ ਆਪਣਾ ਸੂਹਾ ਵੇਸ ਉਤਾਰ ਧਰੇ, ਆਪਣੇ ਸੂਹੇ ਵੇਸ ਨੂੰ ਉਤਾਰ ਦਿੰਦੀ ਹੈ। ਗੱਲ ਪਹਿਰੇ ਖਿਮਾ ਸ਼ਿੰਗਾਰ, ਆਪਣੇ ਗਲ ਵਿੱਚ ਖਿਮਾ ਰੂਪੀ ਸ਼ਿੰਗਾਰ ਧਾਰਨ ਕਰਦੀ ਹੈ, ਖਿਮਾ ਰੂਪੀ ਵਸਤਰ ਧਾਰਨ ਕਰਦੀ ਹੈ, ਭਾਵ ਕਿ ਉਸ ਨੂੰ ਦਿਖਾਵੇ ਦੀ ਲੋੜ ਨਹੀਂ ਪੈਂਦੀ ਹੈ, ਉਸ ਨੂੰ ਝੂਠਾ ਮੁਲੰਮਾ ਧਾਰਨ ਕਰਨ ਦੀ ਲੋੜ ਨਹੀਂ ਪੈਂਦੀ ਹੈ, ਉਸ ਨੂੰ ਝੂਠੇ ਗਹਿਣਿਆਂ ਦਾ ਆਸਰਾ ਨਹੀਂ ਲੈਣਾ ਪੈਂਦਾ, ਉਸ ਨੂੰ ਕਿਸੇ ਭਰਮਾਵੇ ਦੇ ਵਿੱਚ ਆ ਕੇ ਕਿਸੇ ਨੂੰ ਭਰਮਾਉਣ ਦੀ ਜ਼ਰੂਰਤ ਨਹੀਂ ਪੈਂਦੀ। ਸਮਾਂ ਬਹੁਤ ਸੀਮਤ ਹੈ। ਨਾਰਾਇਣ ਹਰੀ ਉਪਦੇਸ਼ ਨੇ ਇੱਕ ਬੜੀ ਸੁੰਦਰ ਘਟਨਾ ਦਾ ਜ਼ਿਕਰ ਕੀਤਾ। ਇੱਕ ਰਾਜਾ ਹੈ, ਉਸ ਰਾਜੇ ਦੀ ਜਿਹੜੀ ਪਟਰਾਣੀ ਹੈ ਨਾ, ਬਹੁਤ ਸੁਗੜ ਸਿਆਣੀ ਹੈ, ਅਤੇ ਇੱਕ ਛੋਟੀ ਰਾਣੀ ਹੈ, ਉਹ ਜਿਹੜੀ ਵਿਭਚਾਰਨ ਵਿਕਾਰਨ ਹੈ। ਉਸਨੇ ਆਪਣੇ ਹਾਵ ਭਾਵ ਕਰਕੇ, ਝੂਠੇ ਸ਼ਿੰਗਾਰ ਕਰਕੇ, ਸੂਹਾ ਵੇਸ ਧਾਰਨ ਕਰਕੇ ਰਾਜੇ ਨੂੰ ਆਪਣੇ ਅਧੀਨ ਕਰ ਲਿਆ, ਅਤੇ ਜਦੋਂ ਰਾਜਾ ਉਸਦੇ ਅਧੀਨ ਹੋਇਆ ਨਾ, ਜਿਹੜੀ ਪਟਰਾਣੀ ਹੈ ਉਹ ਸਬਰ ਕਰਕੇ ਆਪਣੇ ਘਰ ਵਿੱਚ ਬੈਠੀ ਹੋਈ ਹੈ, ਅਤੇ ਕਿਤੇ ਕੁਦਰਤੀ ਖੁਦਾ ਨਖਾਸਤਾ ਰਾਜਾ ਇੱਕ ਦਿਨ ਉਸਦੇ ਘਰ ਵਿੱਚ ਚਲੇ ਗਿਆ ਅਤੇ ਬੇਨਤੀ ਕੀਤੀ, ਸਵਾਮੀ ਬੇਸ਼ੱਕ ਮੇਰੇ ਪਾਸ ਨਾ ਆਓ, ਪਰ ਮੈਨੂੰ ਕਦੇ ਦੀਦਾਰ ਜ਼ਰੂਰ ਦੇ ਦਿਆ ਕਰੋ। ਜਦੋਂ ਛੋਟੀ ਨੂੰ ਪਤਾ ਲੱਗਿਆ, ਉਹਨੇ ਸੋਚਿਆ ਵੀ ਕੇਵਲ ਦੀਦਾਰ ਮੰਗਦੀ ਹੈ, ਉਹਨੇ ਕਿਹਾ ਜੇ ਮੈਂ ਰਾਜੇ ਨੂੰ ਤੇਰੇ ਪਾਸ ਭੇਜਾਂ ਦੀਦਾਰ ਕਰਨ ਵਾਸਤੇ, ਕੀ ਦੇਵੇਂਗੀ? ਉਹ ਕਹਿਣ ਲੱਗੀ, ਮੇਰੇ ਕੋਲ ਜੋ ਕੀਮਤੀ ਵਸਤੂ ਮੈਂ ਦੇਣ ਵਾਸਤੇ ਤਿਆਰ ਹਾਂ। ਕਹਿੰਦੀ ਹੈ, ਤੇਰੇ ਕੋਲ ਜਿਹੜਾ 9 ਲੱਖਾਂ ਹਾਰ ਹੈ ਨਾ, ਇਹ ਮੈਨੂੰ ਦੇ ਦੇ। ਉਹ ਕਹਿੰਦੀ, ਤਾਂ ਕੀਮਤੀ ਤੁੱਛ ਹੈ। ਉਸਨੇ ਹਾਰ ਲਾ ਕੇ ਫੜਾ ਦਿੱਤਾ ਹੈ। ਰਾਜਾ ਉਸਦੇ ਪਾਸ ਆਇਆ, ਉਹਦੇ ਪਿਆਰ ਨੂੰ, ਉਹਦੇ ਸੰਸਾਰ, ਉਹਦੇ ਵਿਚਾਰ ਨੂੰ, ਉਹਦੇ ਸੰਸਕਾਰਾਂ ਨੂੰ ਦੇਖ ਕੇ ਉਸੇ ਦਾ ਹੀ ਹੋ ਕੇ ਰਹਿ ਗਿਆ। ਬੇਨਤੀ ਸਮਝਿਓ, ਇੱਕ ਮਨਮੁੱਖ ਹੈ, ਇੱਕ ਗੁਰਮੁੱਖ ਹੈ। ਜਿਹੜਾ ਮਨਮੁੱਖ ਹੈ ਨਾ, ਉਹ ਮਾਇਆ ਦੀ ਚਟਕ ਮਟਕ ਦੇ ਵਿੱਚ ਝੂਠੇ ਸ਼ਿੰਗਾਰ ਕਰਕੇ ਆਪਣੇ ਆਪ ਦੇ ਵਿੱਚ ਬੜਾ ਸਾਬਤ ਕਰਦਾ ਕਿ ਮੈਂ ਬਹੁਤ ਹੀ ਸ਼ੁਭ ਗੁਣਾਂ ਵਾਲਾ ਧਾਰਮਿਕ ਹਾਂ। ਪਰ ਜਿਹੜਾ ਗੁਰਮੁਖ ਹੈ ਨਾ, ਉਹ ਕੇਵਲ ਆਪਣੇ ਸਵਾਮੀ ਦੇ ਦੀਦਾਰ ਚਾਹੁੰਦਾ। ਮਨਮੁੱਖ ਨੇ ਪੁੱਛਿਆ ਵੀ ਦੱਸ ਤੂੰ ਕੀ ਚਾਹੁੰਦਾ, ਜੇ ਦੀਦਾਰ ਚਾਹੁੰਦਾ ਤਾਂ ਕੀ ਦੇਵੇਂਗਾ? ਉਹ ਕਹਿੰਦਾ, ਮੈਂ ਸਭ ਕੁਝ ਦੇ ਦਿਆਂਗਾ। नौ लखा हार मंग लिया, उन्हें अपनिया नौ इंद्रिया के विषय त्याग दिते। यह दस इंद्रिया ने साड़िया जिन्होंने साहब कहते दस इंद्री कर राखा है वस, ये पांच ज्ञान इंद्रिया ने, पांच कर्म इंद्रिया ने, ये दसे इंद्रिया जिसने त्याग दिता इन्हां दे विकारां नूं भाव के इन्हां नूं शुभ गुणा दे विच प्रतीत कर लिया। नेत्र जिस नूं देखदे ने उहदे विच परमात्मा देखदे ने, कन्न जो कुछ सुणदे ने प्रभु दा नाम सुणदे ने। जदों इन्हां दा सुभाव उल्ट हो जांदा ना, ये शुभ गुणा नूं धारण कर लैंदे ने। जदों गुरुपति ने कृपा कीती, इहदे शुभ गुण देखे, इहदा चज आचार देखिया, तो गुरमुख दा हो के रह गया। इसलिए गुरदेव पातशाह जी सानू समझाउंदे ने कि सूहा वेस सब उतार धरे, सब कुछ दिखावा त्याग दिता है। क्यों? गल पहरे खिमा शिंगार, गल विच खिमा रूपी शिंगार धारण कर लिया। साहब जी दे बचन पढ़ते हो ना, कर कर करता कंगन पैरे परमेसर पट ले, धीरज धड़ी बंधावै कामण श्री रंग सुरमा दे। ये शुभ गुणा दे गहने ने, चंगे गुणा दे आचार दे गहने ने। ये गहने उतारण किते धारण किते ने, हुण दिखावे की जरूरत नहीं।
पेईआ सोहरै बहु सुभा पाए, तिस पूज करे सब सह सार।
ऐसी जिहड़ी जीव रूपी स्त्री है ना, पातशाह जी कहिंदे ने उस दी फिर पेईए सोहरे, पेके ते सोहरे। पेका की है? एमात लोक है। सोहरा के ही है परलोक है। इस मात लोक विच भी ते अगे परलोक विच भी वो बहुत शोभा ते सत्कार पाउंदी है। अगे प्रभु दी दरगाह विच भी जांदी है ना, ते आओ बैठ आदर सब देव दी बख्शिश हुंदी है। इत्थे संसार विच भी उहदा सत्कार है, अगे परलोक विच भी सत्कार है। क्योंकि तिस सतगुर मिलै पतार, उसनू सतगुरु रूपी पतार पति, तिस पूज करै सब संसार। उहदी पूजा सारा ही संसार करदा, क्योंकि दोनां लोकां विच उहदा जस है।
ओह रलाई किसे दीना रलै, जिस रावै सृजनहार।
ਉਹ ਰਲਾਈ ਹੋਈ ਕਿਸੇ ਦੀ ਫਿਰ ਰਲਦੀ ਨਹੀਂ ਹੈ, ਉਹ ਕਿਸੇ ਵਿੱਚ ਰਲਦੀ ਨਹੀਂ ਹੈ। ਜਿਵੇਂ ਬਗਲਾ ਹੰਸਾਂ ਵਿੱਚ ਨਹੀਂ ਨਾ ਰਲਦਾ, ਕਈ ਵਾਰੀ ਕੋਸ਼ਿਸ਼ ਕਰਕੇ ਹੰਸਾਂ ਵਿੱਚ ਜਾ ਬੈਠਦਾ ਅਤੇ ਉਹ ਹੰਸਾਂ ਵਿੱਚ ਬੈਠਾ ਹੋਇਆ ਵੀ ਹੰਸਾਂ ਦੀ ਸੰਗਤ ਦੇ ਵਿੱਚ ਮਿਲ ਨਹੀਂ ਸਕਦਾ ਹੈ। ਇਸੇ ਤਰ੍ਹਾਂ ਜੋ ਮਨਮੁੱਖ ਹੈ ਨਾ, ਉਹ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਯਤਨ ਤਾਂ ਕਰਦਾ ਹੈ, ਪਰ ਉਹਦੇ ਉਸੇ ਵਿਚਾਰ ਨਹੀਂ ਹਨ। ਇਸ ਕਰਕੇ ਉਹ ਲੜਾਈ ਕਿਸੇ ਦੀ ਨਾ ਰਲੇ, ਉਹਦਾ ਸੁਭਾਵ ਵੱਖਰਾ ਹੋ ਜਾਂਦਾ, ਉਹਦੇ ਵਿਚਾਰ ਵੱਖਰੇ ਹੋ ਜਾਂਦੇ ਨੇ, ਉਹਦੇ ਬੈਠਣ ਦਾ ਢੰਗ ਤਰੀਕਾ ਹੀ ਵੱਖਰਾ ਹੋ ਜਾਂਦਾ। ਜਦ ਬੈਠਦੇ ਨੇ ਧਿਆਨ ਜੋੜ ਕੇ ਬੈਠਦੇ ਨੇ, ਨਾ ਅੱਗੇ ਦੇਖਣਾ, ਨਾ ਪਿੱਛੇ ਦੇਖਣਾ, ਨਾ ਸੱਜੇ ਦੇਖਣਾ, ਨਾ ਖੱਬੇ ਦੇਖਣਾ, ਨਾ ਗੱਲ ਕਰਨੀ ਹੈ, ਕੇਵਲ ਅਤੇ ਕੇਵਲ ਗੁਰੂ ਦੀ ਗੱਲ ਸੁਣਨੀ ਹੈ। ਇਸ ਕਰਕੇ ਉਹ ਕਿਸੇ ਦੇ ਨਾਲ ਲੜਾਈ ਹੋਈ ਨਹੀਂ ਰਲਦੀ।
ਨਾਨਕ ਗੁਰਮੁਖ ਸਦਾ ਸੁਹਾਗਣੀ, ਜਿਸ ਅਵਿਨਾਸੀ ਪੁਰਖ ਪਰ ਧਾਰ।
ਨਾਨਕ ਗੁਰਮੁਖ ਸਦਾ ਸੁਹਾਗਣੀ, ਉਹ ਗੁਰਮੁਖ ਸਦਾ ਸੁਹਾਗਣੀ ਸੁਹਾਗਵੰਤੀ ਹੈ, ਜਿਸ ਦਾ ਅਵਿਨਾਸੀ ਪੁਰਖ ਪਤਾਰ, ਅਵਿਨਾਸੀ ਨਾਸ ਤੋਂ ਰਹਿਤ, ਜਿਸ ਨੂੰ ਨਾਸ ਤੋਂ ਰਹਿਤ ਪਤੀ ਪਰਮਾਤਮਾ ਮਿਲ ਗਿਆ ਹੈ, ਜਿਸਨੇ ਪਰਮਾਤਮਾ ਨੂੰ ਆਪਣਾ ਪਤੀ ਬਣਾ ਲਿਆ ਹੈ, ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਸਦਾ ਸੁਹਾਗਣ ਹੈ। ਸੰਸਾਰੀ ਪਤੀ ਵਿਛੋੜਾ ਦੇ ਸਕਦਾ ਹੈ, ਪਰ ਜੋ ਪਰਮੇਸ਼ਰ ਰੂਪੀ ਪਤੀ ਹੈ ਨਾ, ਉਹ ਕਦੇ ਵੀ ਸੰਗ ਨਹੀਂ ਤਿਆਗਦਾ ਹੈ। ਇਸੇ ਕਰਕੇ ਜੇਕਰ ਗਹਿ ਪਿਆਰੜੇ ਤੁਧ ਨਾ ਛੋਡਾਂ ਮੂਲ, ਹਰ ਛੋਡਣ ਸੇ ਦੁਰਜਨਾ, ਪੜ੍ਹੇ ਦੋਜਕ ਕੈ ਸੂਲ। ਜਿਹੜੇ ਤਿਆਗਣ ਵਾਲੇ ਨੇ ਉਹ ਨਰਕਾਂ ਵਿੱਚ ਪੈ ਜਾਂਦੇ ਨੇ। ਜਿਸਨੇ ਪਤੀ ਪਰਮਾਤਮਾ ਨੇ ਇੱਕ ਵਾਰੀ ਜਿਸਦਾ ਪੱਲਾ ਪਕੜ ਲਿਆ, ਬਾਂਹ ਫੜ ਲਈ ਹੈ ਨਾ, ਉਹ ਸੁੱਖ ਦੁੱਖ ਵਿੱਚ ਤਿਆਗੇਗਾ ਨਹੀਂ।
ਮਹੱਲਾ ਪਹਿਲਾ ਸੂਹਾ ਰੰਗ ਸੁਪਨੇ ਨਿਸੀ, ਬਿਨ ਤਾਗੇ ਗਲ ਹਾਰ।
ਇਹ ਸੂਹਾ ਰੰਗ ਜਿਹੜਾ ਮਾਇਆ ਦਾ ਰੰਗ ਹੈ ਨਾ, ਇਹ ਸੁਪਨੇ ਨਿਸੀ ਰਾਤ ਦੇ ਸੁਪਨੇ ਦੀ ਤਰ੍ਹਾਂ ਹੈ। ਜਿਵੇਂ ਰਾਤ ਦਾ ਸੁਪਨਾ ਸੱਤ ਨਹੀਂ ਹੈ ਨਾ, ਇਹ ਮਾਇਆ ਦਾ ਰੰਗ ਵੀ ਸੱਤ ਨਹੀਂ ਹੈ। ਬਿਨ ਤਾਗੇ ਗਲ ਹਾਰ, ਜਿਵੇਂ ਕੋਈ ਹਾਰ ਤੋਂ ਤਾਗੇ ਤੋਂ ਬਿਨਾਂ ਫੁੱਲਾਂ ਦਾ ਹਾਰ ਆਪਣੇ ਗਲ ਵਿੱਚ ਪਾ ਲਵੇ ਤਾਂ ਉਹ ਟਿਕ ਨਹੀਂ ਸਕਦਾ ਹੈ, ਕਿਉਂਕਿ ਫੁੱਲਾਂ ਨੇ ਤਾਂ ਤਾਗੜੇ ਨਾਲ ਪਰੋ ਕੇ ਹੀ ਆਪਣੇ ਆਪ ਨੂੰ ਟਿਕਾਉਣਾ ਹੈ ਨਾ, ਉਹ ਟਿਕੇਗਾ ਨਹੀਂ। ਮਾਇਆ ਦਾ ਰੰਗ ਜਿਹੜਾ ਹੈ ਨਾ, ਉਹ ਸੁਪਨੇ ਵਰਗਾ ਰੰਗ ਹੈ, ਬਿਨਾਂ ਫੁੱਲ ਧਾਗੇ ਤੋਂ ਫੁੱਲਾਂ ਦੇ ਹਾਰ ਵਰਗਾ ਹੈ, ਐਂ ਕਹਿ ਲਓ ਕਿ ਉਹ ਕੁਸੰਭੇ ਰੰਗ ਵਰਗਾ ਹੈ। ਕੱਚਾ ਰੰਗ ਕੁਸੰਭ ਕਾ ਥੋੜੜਿਆ, ਦਿਨ ਚਾਰ ਜੀਓ। ਨਾਮ ਦਾ ਰੰਗ ਮਜੀਠ ਦਾ ਰੰਗ ਹੈ, ਮਾਇਆ ਦਾ ਰੰਗ ਕੁਸੰਭੇ ਦਾ ਰੰਗ ਹੈ। ਕੁਸੰਭੇ ਦੇ ਰੰਗ ਦੇ ਉੱਤੇ ਪਾਣੀ ਦਾ ਛਿੱਟਾ ਵੀ ਪੈ ਜਾਏ ਤਾਂ ਲਹਿ ਜਾਂਦਾ ਹੈ। ਜਿਹੜਾ ਮਜੀਠ ਦਾ ਰੰਗ ਹੈ ਨਾ, ਪਾਣੀ ਵਿੱਚ ਉਬਾਲ ਦਿਓ ਤਾਂ ਵੀ ਨਹੀਂ ਲੱਥੇਗਾ। ਇਸ ਲਈ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ,
ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ।
ਇਹ ਸੱਚਾ ਰੰਗ ਮਜੀਠ ਦਾ ਰੰਗ ਹੈ। ਗੁਰਮੁਖਾਂ ਨੇ ਬ੍ਰਹਮ ਦੀ ਵਿਚਾਰ ਕਰਕੇ, ਨਾਮ ਦੀ ਵਿਚਾਰ ਕਰਕੇ ਸੱਚੇ ਰੰਗ ਨੂੰ ਧਾਰਨ ਕੀਤਾ ਹੈ।
ਨਾਨਕ ਪ੍ਰੇਮ ਮਹਾਰਸੀ ਸਭ ਬੁਰਿਆਈਆਂ ਛਾਰ।
ਹੇ ਨਾਨਕ, ਪ੍ਰੇਮ ਮਹਾਰਸੀ ਉਹ ਪ੍ਰੇਮ ਦੇ ਮਹਾਰਸ ਵਿੱਚ ਆਪਣੇ ਆਪ ਨੂੰ ਰੰਗ ਲਿਆ, ਲੀਨ ਕਰ ਲਿਆ, ਅਤੇ ਜਿਹੜੀਆਂ ਬੁਰਿਆਈਆਂ ਸੀ ਨਾ, ਉਹ ਸਾਰੀਆਂ ਹੀ ਸੜ ਗਈਆਂ, ਸੁਆਹ ਹੋ ਗਈਆਂ, ਖਤਮ ਹੋ ਗਈਆਂ ਨੇ। ਉਹਦੇ 'ਤੇ ਵਿਕਾਰਾਂ ਦਾ ਦਾਗ ਨਹੀਂ ਲੱਗਦਾ ਹੈ। ਕੱਚੇ ਰੰਗ ਵਿੱਚ ਦਾਗ ਪੈ ਜਾਂਦੇ ਨੇ, ਪੱਕਾ ਰੰਗ ਜਿਹੜਾ ਉਸ 'ਤੇ ਦਾਗ ਨਹੀਂ ਲੱਗਦਾ ਹੈ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਪ੍ਰੇਮ ਦਾ ਰੰਗ, ਉਹਦੇ ਵਿੱਚ ਵਿਕਾਰਾਂ ਰੂਪੀ ਦਾਗ ਨਹੀਂ ਲੱਗੇਗਾ, ਬੁਰਿਆਈਆਂ ਵਿਕਾਰ ਛਾਰ ਨਾਸ ਹੋ ਜਾਣਗੇ।
ਪੌੜੀ ਇਹੋ ਜਗ ਆਪ ਉਪਾਇਓ ਨਾ, ਪਰ ਚੋਜ ਵਿਡਾਨਾ।
ਪੌੜੀ ਵਿੱਚ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਕਿ ਹੇ ਭਾਈ, ਇਹ ਜਿਹੜਾ ਜੱਗ ਸੰਸਾਰ ਹੈ ਨਾ, ਆਪ ਉਸ ਪਰਮਾਤਮਾ ਨੇ ਪੈਦਾ ਕੀਤਾ ਹੈ, ਆਪ ਹੀ ਇਹਦੇ ਵਿੱਚ ਅਨੇਕ ਪ੍ਰਕਾਰ ਦੇ ਚੋਜ ਵਿਡਾਣ ਕੌਤ ਕੀਤੇ ਨੇ, ਆਪ ਹੀ ਅਨੇਕ ਪ੍ਰਕਾਰ ਦੀ ਰਚਨਾ ਕੀਤੀ ਹੈ, ਆਪ ਹੀ ਅਨੇਕ ਪ੍ਰਕਾਰ ਦੇ ਕੌਤ ਕੀਤੇ ਨੇ, ਆਪ ਅਨੇਕ ਪ੍ਰਕਾਰ ਦੀ ਬਨਸਪਤੀ ਰਚ ਦਿੱਤੀ, ਜਲ ਚਰ, ਥਲ ਚਰ, ਭੂ ਚਰ, ਖੇ ਚਰ, ਚਾਰੇ ਖਾਣੀਆਂ ਰਚ ਦਿੱਤੀਆਂ ਨੇ।
ਪੰਚ ਧਾਤ ਵਿੱਚ ਪਾਈਆਂ ਨਾ ਮੋਹ ਝੂਠ ਗੁਮਾਨ।
ਆਪ ਹੀ ਪਰਮੇਸ਼ਰ ਨੇ ਇਹਦੇ ਜੀਵਾਂ ਵਿੱਚ ਪੰਚ ਧਾਤ ਜਿਹੜੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਅਤੇ ਜਿਹੜੀ ਇਹਦੀ ਰਚਨਾ ਹੈ ਨਾ, ਉਹ ਪੰਜਾਂ ਵਿਰੋਧੀ ਤੱਤਾਂ ਦੀ ਬਣੀ ਹੋਈ ਹੈ। ਅੱਗ ਹੈ, ਪੌਣ ਹੈ, ਪਾਣੀ ਹੈ, ਆਕਾਸ਼ ਹੈ, ਧਰਤੀ ਹੈ, ਇੱਕ ਦੂਸਰੇ ਦੇ ਵਿਰੋਧੀ ਨੇ, ਪਰ ਸਾਰਿਆਂ ਨੂੰ ਇਕੱਤਰ ਕਰਕੇ ਪੰਚ ਤੱਤ ਕੋ ਤਨ ਰਚਿਓ, ਜਾਨੋ ਚਤਰ ਸੁਜਾਨ। ਇਸ ਲਈ ਇਹਦੇ ਵਿੱਚ ਆਪ ਹੀ ਪਰਮੇਸ਼ਰ ਨੇ ਮੋਹ ਪਾਇਆ, ਝੂਠ ਪਾਇਆ, ਹੰਕਾਰ ਪਾਇਆ ਹੈ।
ਆਵੇ ਜਾਏ ਭਵਾਈਆ ਮਨਮੁਖ ਅਗਿਆਨ।
ਇਸ ਲਈ ਇਹ ਜੀਵ ਸੰਸਾਰ ਵਿੱਚ ਆਉਂਦੇ ਨੇ, ਜਾਂਦੇ ਨੇ, ਆਵੇ ਜਾਏ ਭਵਾਈਆ, ਭਵਾਏ ਜਾਂਦੇ ਨੇ, ਕਿਉਂਕਿ ਜੀਵ ਜੰਮਣ ਮਰਨ ਦੇ ਚੱਕਰ ਵਿੱਚ ਪਏ ਹੋਏ ਨੇ। ਆਪ ਹੀ ਪਰਮੇਸ਼ਰ ਨੇ ਜੀਵਾਂ ਨੂੰ ਪੈਦਾ ਕੀਤਾ, ਆਪ ਹੀ ਇਹਨਾਂ ਦੀ ਲੈਤਾ ਕੀਤੀ ਆ। ਤੋ ਆਪੇ ਸਿਸ਼ਟ ਸਿਰਜੀਆ, ਆਪੇ ਫੁਨਗੋਈ, ਆਪ ਹੀ ਤੇ ਰਚਨਾ ਕੀਤੀ ਹੈ, ਆਪ ਹੀ ਆਪਣੇ ਵਿੱਚ ਅਲੋਪ ਕਰ ਲਈ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਭਾਈ ਇਹ ਆਵੇ ਜਾਏ ਭਵਾਈ ਹੈ ਮਨਮੁਖ ਅਗਿਆਨ। ਭਵਾਏ ਕਿਹੜੇ ਜਾਂਦੇ ਨੇ, ਆਉਣੇ ਜਾਣੇ ਵਿੱਚ ਕਿਹੜੇ ਨੇ, ਜਿਹੜੇ ਅਗਿਆਨੀ ਮਨਮੁੱਖ ਨੇ, ਜਿਹੜੇ ਮਨਮੁੱਖ ਨੇ ਨਾ, ਗੁਰੂ ਤੋਂ ਟੁੱਟੇ ਹੋਏ ਨੇ, ਉਹ ਜੰਮਣ ਮਰਨ ਦੇ ਚੱਕਰ ਵਿੱਚ ਪਏ ਰਹਿੰਦੇ ਹਨ।
ਇੱਕ ਨਾ ਆਪ ਬੁਝਾਏ ਓਨ ਗੁਰਮੁਖ ਹਰ ਗਿਆਨ।
ਇੱਕ ਨਾ ਨੂੰ ਸਤਿਗੁਰਾਂ ਨੇ ਆਪ ਹੀ ਬੁਝਾ ਦਿੱਤਾ, ਸਮਝਾ ਦਿੱਤਾ। ਇੱਕ ਨਾ ਤੇ ਸਤਿਗੁਰਾਂ ਨੇ ਸੋਝੀ ਬਖਸ਼ਿਸ਼ ਕਰ ਦਿੱਤੀ, ਗੁਰਮੁਖ ਹਰ ਗਿਆਨ। ਉਹ ਗੁਰਮੁਖ ਨੇ ਗੁਰੂ ਦੇ ਨਾਲ ਜੁੜੇ ਹੋਏ ਨੇ, ਗੁਰੂ ਦੇ ਦੁਆਰਾ ਜੀਵਨ ਬਤੀਤ ਕਰ ਰਹੇ ਨੇ, ਇਸ ਕਰਕੇ ਹਰੀ ਦਾ ਗਿਆਨ ਪ੍ਰਾਪਤ ਕਰ ਲੈਂਦੇ ਨੇ, ਗਿਆਨਵਾਨ ਹੋ ਜਾਂਦੇ ਨੇ।
ਇੱਕ ਨਾ ਆਪ ਬੁਝਾਇਓ ਨਾ ਗੁਰਮੁਖ ਹਰ ਗਿਆਨ। ਭਗਤ ਖਜ਼ਾਨਾ ਬਖਸ਼ਿਓ ਨਾ ਹਰ ਨਾਮ ਨਿਧਾਨ।
ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਨੇ ਭਗਤ ਭਗਤੀ ਦਾ ਖਜ਼ਾਨਾ ਬਖਸ਼ ਦਿੱਤਾ ਹੈ। ਇਹ ਭਗਤੀ ਦਾ ਖਜ਼ਾਨਾ ਗੁਰਦੇਵ ਨੇ ਉਹਨਾਂ ਨੂੰ ਬਖਸ਼ਿਸ਼ ਕਰ ਦਿੱਤਾ ਹੈ, ਜਿਸ ਕਰਕੇ ਹਰੀ ਨਾਮ ਨਿਧਾਨ, ਹਰੀ ਪਰਮਾਤਮਾ ਦਾ ਨਾਮ ਜੋ ਨਿਧੀਆਂ ਦਾ ਖਜ਼ਾਨਾ ਹੈ, ਕਿਉਂਕਿ ਜਿਸ ਦੇ ਪਾਸ ਨਾਮ ਹੈ ਨਾ, ਸਾਰੇ ਪਦਾਰਥ ਹੀ ਉਸਨੂੰ ਪ੍ਰਾਪਤ ਹੋ ਜਾਂਦੇ ਨੇ, ਲੋਕ ਅਤੇ ਪ੍ਰਲੋਕ ਦੇ ਸੁੱਖ ਮਿਲ ਜਾਂਦੇ ਨੇ। ਸਭ ਕੁਛ ਮੰਗ ਲਿਆ ਖੁਦਾ ਕੋ ਮੰਗ ਕਰ, ਅਬ ਉੱਠਤੇ ਨਹੀਂ ਹੱਥ ਮੇਰੇ ਇਸ ਦੁਆ ਕੇ ਬਾਅਦ। ਜਿਸਨੇ ਨਾਮ ਮੰਗ ਲਿਆ ਨਾ, ਸਾਰੇ ਪਦਾਰਥ ਆਪਣੇ ਆਪ ਹੀ ਉਸਨੂੰ ਪ੍ਰਾਪਤ ਹੋ ਜਾਂਦੇ ਨੇ। ਇਸੇ ਲਈ ਸਾਹਿਬ ਕਹਿੰਦੇ, ਦੇਹੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਸਤਿਗੁਰੂ ਜੀ, ਇਹ ਸੰਤੋਖੀਆਂ ਨੂੰ ਆਪਣਾ ਨਾਮ ਬਖਸ਼ਿਸ਼ ਕਰ ਦਿਓ, ਜਿਸ ਕਰਕੇ ਮਨ ਦੀ ਭੁੱਖ ਹੀ ਉੱਤਰ ਜਾਏ। ਜਿਨ ਭੁੱਖਾਂ ਸਭ ਗਵਾਈਆਂ, ਉਹ ਮਾਲਕ ਸਾਰੀਆਂ ਭੁੱਖਾਂ ਦੀ ਨਿਵਿਰਤੀ ਕਰਨ ਵਾਲਾ ਹੈ। ਇਸ ਲਈ ਭਾਈ, ਸੂਹਾ ਰੰਗ ਮਾਇਆ ਦਾ ਰੰਗ ਹੈ, ਨਾਮ ਦਾ ਰੰਗ ਜਿਹੜਾ ਮਜੀਠ ਦਾ ਰੰਗ ਹੈ। ਮਜੀਠੀ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗਣਾ। ਇਹ ਜੋ ਸਮਾਂ ਚੱਲ ਰਿਹਾ, ਬਸੰਤ ਰੁੱਤ ਚੱਲ ਰਹੀ ਹੈ, ਗੁਰੂ ਪਾਤਸ਼ਾਹ ਨੇ ਉਪਦੇਸ਼ ਵੀ ਸਾਨੂੰ ਇਹੀ ਬਖਸ਼ਿਸ਼ ਕੀਤਾ ਹੈ ਕਿ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਸ ਫਿਰਹਿ ਜਲੰਤ। ਇਸ ਲਈ ਜੇ ਮਾਲਕ ਪਾਸ ਹੈ ਨਾ, ਪ੍ਰਭੂ ਪਤੀ ਪਾਸ ਹੈ, ਤੇ ਇਸ ਬਸੰਤ ਰੁੱਤ ਵੀ ਸੁਖਦਾਇਕ ਹੈ। ਅਤੇ ਖਿਆਲ ਕਰਨਾ, ਬਸੰਤ ਰੁੱਤ ਵਿੱਚ ਖੇੜਾ ਉਸਦੇ ਉੱਤੇ ਆਉਂਦਾ ਹੈ ਜਿਹੜੀ ਟਹਿਣੀ ਆਪਣੇ ਮੁੱਢ ਦੇ ਨਾਲ ਜੁੜੀ ਰਹੇ। ਸਿੱਖ ਦੇ ਜੀਵਨ ਵਿੱਚ ਉਸਦੇ ਖੇੜਾ ਆਉਂਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਰਹੇ। ਜਿਹੜਾ ਸਿੱਖ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੈ ਨਾ, ਉਹਦੇ ਜੀਵਨ ਵਿੱਚ ਹਮੇਸ਼ਾ ਹੀ ਖੇੜਾ ਹੈ। ਅਤੇ ਜਿਹੜਾ ਗੁਰੂ ਨਾਲ ਟੁੱਟ ਜਾਏ, ਉਹ ਤਾਂ ਸੁੱਕਾ ਹੀ ਸੁੱਕਾ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਮਨ ਵਿੱਚ ਵਸਾਉਣ ਦਾ ਯਤਨ ਕਰੀਏ। ਆਓ ਹੁਣ ਆਪ ਜੀ ਨੂੰ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਪਟਿਆਲਾ ਵਿਖੇ ਲੈ ਚੱਲੀਏ। ਪੀ ਟੀ ਸੀ ਨੂੰ ਉੱਥੋਂ ਹੁਣ ਸਿੱਧਾ ਲਾਈਵ ਕਰਨਾ ਹੈ। ਗੁਰੂ ਪਾਤਸ਼ਾਹ ਜੀ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਹਾਦਰਗੜ੍ਹ ਦੇ ਵਿੱਚ ਸਨ ਅਤੇ ਬਹਾਦਰਗੜ੍ਹ ਦੇ ਵਿੱਚੋਂ ਪਾਤਸ਼ਾਹ ਜੀ ਨੂੰ ਭਾਗ ਮਰਾਮ ਝੂਰ ਲੈ ਕੇ ਆਇਆ ਪਟਿਆਲੇ ਦੇ ਵਿੱਚ। ਬੇਨਤੀ ਕੀਤੀ, ਸਾਹਿਬ ਜੀ ਇੱਥੇ ਨਗਰ ਨਹੀਂ ਵੱਸਦਾ ਹੈ, ਇੱਥੇ ਰਿਹਾਇਸ਼ ਨਹੀਂ ਹੁੰਦੀ ਹੈ, ਅਤੇ ਸਤਿਗੁਰਾਂ ਦੇ ਬਚਨ ਸੀ ਇੱਕ ਸਿੱਖ ਰਾਜਾ ਆਏਗਾ ਫਿਰ ਇਸ ਨੂੰ ਵਸਾਏਗਾ, ਰਾਜਾ ਆਲਾ ਸਿੰਘ ਜਿਸ ਨੇ ਪਟਿਆਲਾ ਵਸਾਇਆ। ਮਾਈ ਨੇ ਬੇਨਤੀ ਕੀਤੀ, ਪਾਤਸ਼ਾਹ ਜੀ ਇੱਥੇ ਬੱਚਿਆਂ ਨੂੰ ਅਠਰਾਂ ਦਾ ਰੋਗ ਹੋ ਜਾਂਦਾ ਹੈ, ਅਠਰਾਂ ਦੇ ਰੋਗ ਦੇ ਨਾਲ ਬੱਚੇ ਪ੍ਰਾਣ ਤਿਆਗ ਜਾਂਦੇ ਨੇ, ਅਤੇ ਸਤਿਗੁਰਾਂ ਨੇ ਅੱਜ ਵੀ ਉੱਥੇ ਅੰਮ੍ਰਿਤ ਸਰੋਵਰ ਹੈ ਜਿੱਥੇ ਗੁਰਦੇਵ ਪਾਤਸ਼ਾਹ ਨੇ ਪੰਜ ਇਸ਼ਨਾਨਾਂ ਕੀਤਾ ਸੀ, ਅਤੇ ਸਾਹਿਬਾਂ ਨੇ ਬਚਨ ਕਹੇ ਜੋ ਇੱਥੇ ਇਸ਼ਨਾਨ ਕਰਨਗੇ ਉਹਨਾਂ ਦੇ ਰੋਗ ਕੱਟੇ ਜਾਣਗੇ। ਅਤੇ ਅੱਜ ਵੀ ਭਾਈ ਜੇ ਸਿੱਖ ਦੇ ਮਨ ਵਿੱਚ ਸ਼ਰਧਾ ਹੈ ਨਾ, ਗੱਲ ਸ਼ਰਧਾ ਅਤੇ ਸਤਿਕਾਰ ਦੀ ਹੈ, ਜੇ ਸ਼ਰਧਾ ਨਹੀਂ ਤਾਂ ਕੁਝ ਵੀ ਨਹੀਂ, ਜੇ ਸ਼ਰਧਾ ਹੈ ਤਾਂ ਅੱਜ ਵੀ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਅੱਜ ਵੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਰਹਿਮਤਾਂ ਬਰਸਦੀਆਂ ਨੇ, ਰੋਗੀ ਅਰੋਗ ਹੋ ਰਹੇ ਨੇ, ਘੁੱਗ ਵਸ ਰਿਹਾ ਪਟਿਆਲਾ ਸ਼ਹਿਰ, ਅੱਜ ਵੀ ਸਤਿਗੁਰਾਂ ਦੀਆਂ ਰਹਿਮਤਾਂ ਵਰਤਦੀਆਂ ਨੇ। ਉੱਥੋਂ ਹੁਣ ਜੋ ਵਿਸ਼ੇਸ਼ ਕਰਕੇ ਇਹ ਪੰਜ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾ ਰਿਹਾ, PTC ਚੈਨਲ ਉੱਥੋਂ ਦੀ ਵੀ ਸੇਵਾ ਕਰ ਰਹੇ ਨੇ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਆਓ ਪਿਆਰ ਸਤਿਕਾਰ ਸਤ ਅੰਤਲੀਆਂ ਪੰਕਤੀਆਂ ਪੜ੍ਹ ਲਈਏ।
ਇੱਕ ਨਾ ਆਪ ਬੁਝਾਇਓ ਨਾ ਗੁਰਮੁਖ ਹਰ ਗਿਆਨ, ਭਗਤ ਖਜ਼ਾਨਾ ਬਖਸ਼ਿਓ ਨਾ ਹਰ ਨਾਮ ਨਿਧਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ